ਹਰ ਇੱਕ ਕਾਰਜ ਨਾਮ ਹੈ। ਗੁਰੂ ਹੁਕਮ ਵਿੱਚ ਕੀਤਾ ਹੋਇਆ ਹਰ ਕੰਮ ਨਾਮ ਹੈ, ਨਾਮ ਦੀ ਬਰਾਬਰੀ ਰੱਖਦਾ ਹੈ। ਕਿਉਂਕਿ ਸਤਸੰਗੀ ਜਨੋ, ਗੁਰਬਾਣੀ ਵਿੱਚ ਸੇਵਾ ਤੇ ਨਾਮ ਨੂੰ ਵੱਖ ਵੱਖ ਨਹੀਂ ਕੀਤਾ, ਇਕੱਠਾ ਰੱਖਿਆ। ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੀ ਜੀਵਨ ਗਾਥਾ ਪਿਛਲੇ ਸਮੇਂ ਦੀ, ਪਿਛਲੇ ਜਨਮ ਦੀ ਲਿਖਦੇ ਹੋਏ ਉਹ ਫਰਮਾਨ ਕਰਦੇ ਨੇ ਬਚਿੱਤਰ ਨਾਟਕ ਵਿੱਚ। ਸਾਹਿਬ ਕਹਿੰਦੇ ਨੇ, ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜਿਹ ਬਿਧ ਮੋਹਿ ਆਨੋ, ਹੇਮਕੁੰਟ ਪਰਬਤ ਹੈ ਜਹਾਂ, ਸਪਤ ਸਰਿੰਗ ਸੋਭਤ ਹੈ ਤਹਾਂ। ਸਪਤ ਸਰਿੰਗ ਤਹ ਨਾਮ ਕਹਾਵਾ, ਪੰਡੂਰਾਜ ਜਹ ਜੋਗ ਕਮਾਵਾ, ਤਹ ਹਮ ਅਧਿਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਰਾਧੀ, ਇਹ ਬਿਧ ਕਰਤ ਤਪੱਸਿਆ ਭਇਓ, ਦਵੈ ਤੇ ਏਕ ਰੂਪ ਹੋਇਆ ਗਇਓ। ਦੂਸਰੇ ਪਾਸੇ ਉਹ ਕਹਿੰਦੇ ਨੇ, ਤਾਤ ਮਾਤ ਮੁਰ ਅਲਖ ਅਰਾਧਾ, ਬਹੁਬਿਧ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਖ ਕੀ ਸੇਵਾ। ਉਸ ਅਲਖ ਦੀ ਸੇਵਾ ਹੈ ਨਾਮ ਜਪਣ, ਭਾਵ ਸੇਵਾ ਤੇ ਨਾਮ ਵੱਖਰੇ ਵੱਖਰੇ ਨਹੀਂ। ਗੁਰੂ ਹੁਕਮ ਵਿੱਚ ਕੀਤਾ ਹੋਇਆ ਹਰ ਕਾਰਜ ਨਾਮ ਹੈ, ਤੇ ਨਾਮ ਹੀ ਕਦੀ ਸੇਵਾ ਬਣ ਜਾਂਦਾ ਤੇ ਸੇਵਾ ਨਾਮ ਬਣ ਜਾਂਦੀ ਹੈ, ਇਹਨਾਂ ਨੂੰ ਆਪਸ ਵਿੱਚ ਨਿਖੇੜਿਆ ਨਹੀਂ ਜਾ ਸਕਦਾ। ਤਿੰਨ ਜੋ ਕਰੀ ਅਲਖ ਕੀ ਸੇਵਾ, ਤਾ ਤੇ ਭਏ ਪ੍ਰਸੰਨ ਗੁਰਦੇਵਾ, ਇਸ ਤਰ੍ਹਾਂ ਪਾਤਸ਼ਾਹ ਲਿਖਦੇ ਨੇ। ਭਾਵ ਨਾਮ ਵੀ ਸੇਵਾ ਹੈ ਤੇ ਸੇਵਾ ਵੀ ਨਾਮ ਹੈ। ਜਦੋਂ ਆਪਾਂ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਪੜ੍ਹਦੇ ਹਾਂ, ਜਦੋਂ ਉਹ ਬਾਬਾ ਅਮਰਦਾਸ ਜੀ ਦੇ ਰੂਪ ਵਿੱਚ ਪਰ ਹਰ ਲੋਭਰ ਲੋਕਾਚਾਰ, ਪਰ ਹਰ ਕਾਮ ਕ੍ਰੋਧ ਅਹੰਕਾਰ, ਇਸ ਤਰ੍ਹਾਂ ਦੀ ਅਵਸਥਾ ਪ੍ਰਾਪਤ ਕਰਕੇ ਸੰਸਾਰਿਕ ਰਿਸ਼ਤੇਦਾਰੀਆਂ ਤੋਂ ਉੱਚੇ ਹੋ ਕੇ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਨਾ ਦੇ ਕੇ ਗੁਰੂ ਚਰਨਾਂ ਨੂੰ ਸਮਰਪਿਤ ਹੋ ਗਏ ਤੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਗੁਰਗੱਦੀ ਤੇ ਸੁਭਾਇਮਾਨ ਕਰ ਦਿੱਤਾ। ਜਿੰਨਾ ਸਮਾਂ 11 ਜਾਂ 12, ਕਿਉਂਕਿ ਦੋ ਰਾਵਾਂ ਆਉਂਦੀਆਂ ਨੇ ਇਤਿਹਾਸ ਵਿੱਚ, 11-12 ਸਾਲ ਗੁਰੂ ਚਰਨਾਂ ਵਿੱਚ ਰਹਿ ਕੇ ਉਹਨਾਂ ਨੇ ਸੇਵਾ ਕੀਤੀ ਹੈ। ਇਹ ਠੀਕ ਹੈ, ਰਸਨਾ ਕਰਕੇ ਉਹ ਨਾਮ ਜਪਦੇ ਹੋਣਗੇ, ਪਰ ਸਤਸੰਗੀ ਜਨੋ, ਕਿਤੇ ਇਹ ਨਹੀਂ ਲਿਖਿਆ ਕਿ ਉਹਨਾਂ ਨੇ ਕਿਤੇ ਸਮਾਧੀ ਲਾ ਕੇ ਭਜਨ ਕੀਤਾ ਹੋਵੇ। ਦਿਨ ਰਾਤ ਸੇਵਾ ਵਿੱਚ ਲੱਗੇ ਰਹਿੰਦੇ ਸਨ, ਦਿਨ ਰਾਤ ਸੇਵਾ 'ਚ ਲੱਗੇ ਰਹਿੰਦੇ ਸਨ, ਇੱਥੋਂ ਤੱਕ ਕਿ ਰਾਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨ ਦਾ ਅੰਗੂਠਾ ਆਪਣੇ ਮੂੰਹ ਵਿੱਚ ਪਾ ਕੇ ਉਸ ਨੂੰ ਚੂਸਦੇ ਸਨ ਤਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸੁਖਾਵੀਂ ਨੀਂਦ ਆ ਸਕੇ, ਆਰਾਮ ਮਿਲ ਸਕੇ। ਮੇਰਾ ਅਰਜ ਕਰਨ ਤੋਂ ਭਾਵ ਸੀ, ਜੋ ਸਤਿਗੁਰੂ ਦਾ ਹੁਕਮ ਹੈ ਉਹੀ ਸੇਵਾ ਹੈ, ਸਤਿਗੁਰੂ ਦਾ ਜੋ ਹੁਕਮ ਹੈ ਉਹੀ ਨਾਮ ਹੈ। ਤੋ ਸੰਤ ਧਿਆਨ ਸਿੰਘ ਜੀ ਕਹਿੰਦੇ ਨੇ ਕਿ ਸਿੱਖ ਨੇ ਸੱਤ ਵਚਨ ਆਖਿਆ, ਸਿੱਖੀ ਵਿੱਚ ਸੱਤ ਵਚਨ ਦਾ ਹੀ ਸੌਦਾ ਹੈ। ਜਿੱਥੇ ਕੀ ਕਿਉਂ ਤੇ ਕਿਵੇਂ ਆ ਜਾਵੇ ਉੱਥੇ ਸਿੱਖੀ ਨਹੀਂ ਰਹਿ ਸਕਦੀ, ਸਿੱਖੀ ਹੈ ਸੱਤ ਵਚਨ। ਹੁਕਮ ਹੋ ਗਿਆ ਲੈਣਿਆ ਰੁੱਖ ਉੱਤੇ ਚੜ ਜਾ, ਸਾਧ ਸੰਗਤ ਆਈ ਜਾਂ ਮਠਿਆਈ ਝਾੜ ਦੇ। ਜਦੋਂ ਰੁੱਖ ਤੇ ਚੜ੍ਹਨ ਲੱਗਿਆ ਤੇ ਕੋਲ ਬੈਠਿਆਂ ਨੇ ਆਖਿਆ ਹੋਵੇਗਾ ਲੈਣਿਆ ਕੀ ਲੱਗੇ ਕਰਨ, ਇਹ ਕਦੀ ਹੋਇਆ, ਐਸਾ ਕਦੀ ਹੋਇਆ? ਪਰ ਸਤਸੰਗੀ ਜਨੋ, ਉਹਨੇ ਆਖਿਆ ਮੈਨੂੰ ਇਸ ਗੱਲ ਨਾਲ ਮਤਲਬ ਨਹੀਂ ਕੀ ਹੋਵੇਗਾ ਕੀ ਨਹੀਂ ਹੋਵੇਗਾ, ਮੈਨੂੰ ਇਸ ਗੱਲ ਨਾਲ ਮਤਲਬ ਹੈ, ਮੈਨੂੰ ਹੁਕਮ ਹੋਇਆ ਇਹਦੇ ਉੱਪਰ ਚੜ੍ਹ ਜਾ ਸੱਤ ਬਚਨ, ਮਠਿਆਈ ਝਾੜ ਦੇ ਸੱਤ ਬਚਨ, ਮੈਂ ਚੜਾਂਗਾ ਮਠਿਆਈ ਝੜੇਗੀ ਕਿਉਂਕਿ ਮੇਰੇ ਗੁਰੂ ਦਾ ਹੁਕਮ ਹੈ। ਬਸ ਕਦੇ ਮੁਰਦਾ ਖਾਣ ਵੱਲੋਂ ਵੀ ਹੁਕਮ ਹੋ ਗਿਆ, ਕਦੀ ਡੰਡਿਆਂ ਦੀ ਮਾਰ ਵੀ ਖਾ ਲਈ, ਕਦੀ ਮਾਇਆ ਦੀ ਮਾਰ ਵੀ ਖਾ ਲਈ, ਪਰ ਸਤ ਵਚਨ ਦਾ ਸੌਦਾ ਨਹੀਂ ਛੱਡਿਆ। ਗੁਰੂ ਅੱਗੇ, ਸਤਿਗੁਰੂ ਅੱਗੇ ਸਤ ਵਚਨ ਕਰਨ ਵਾਲਾ ਹੀ ਸਤ ਦਾ ਰੂਪ ਹੋ ਸਕਦਾ। ਗਰੀਬ ਨਵਾਜ ਪਾਤਸ਼ਾਹ ਫਰਮਾਉਂਦੇ ਨੇ, ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰਿ ਹਰਿ ਉਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰਿ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੈ ਲੈ ਮਾਨਿਓ। ਜੋ ਹੁਕਮ ਹੋ ਗਿਆ ਉਹਨੂੰ ਮੰਨ ਲਿਆ ਸਤ ਬਚਨ ਕਰਕੇ, ਇਹੀ ਸਿੱਖ ਦੀ ਪ੍ਰਾਪਤੀ ਹੈ ਸਭ ਤੋਂ ਵੱਡੀ, ਇਹੋ ਹੀ ਸਿੱਖੀ ਦੀ ਮੰਜ਼ਿਲ ਹੈ ਸਭ ਤੋਂ ਵੱਡੀ। ਜੋ ਗੁਰ ਕਹੈ ਸੋ ਕਾਰ ਕਮਾਵੋ। ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਸਤਿਗੁਰੂ ਜੀ ਕਹਿੰਦੇ ਨੇ, ਕੂੜ ਦੀ ਪਾਲ ਨੂੰ, ਕੂੜ ਦੀ ਕੰਧ ਨੂੰ ਢਾਉਣ ਵਾਸਤੇ ਜੇ ਸੰਸਾਰ ਵਿੱਚ ਕੋਈ ਸਾਧਨ ਹੈ, ਕਿਉਂਕਿ ਸੱਚ ਵਿੱਚ ਅਭੇਦ ਹੋਣ ਵਾਸਤੇ ਕੂੜ ਦੀ ਕੰਧ ਢਾਉਣੀ ਪਵੇਗੀ, ਤੇ ਕੂੜ ਦੀ ਕੰਧ ਨੂੰ ਢਾਉਣ ਵਾਸਤੇ ਜੇ ਕੋਈ ਸਾਧਨ ਹੈ ਤੇ ਉਹ ਹੈ ਹੁਕਮ ਨੂੰ ਸਤ ਕਰਕੇ ਮੰਨਣਾ, ਉਸ ਦੇ ਹੁਕਮ ਨੂੰ ਜਾਣਨਾ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਸਾਹਿਬ ਕਹਿੰਦੇ ਨੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮ ਤੇ ਰਜ਼ਾ ਵਿੱਚ ਚੱਲਣਾ, ਇਹੀ ਸਿੱਖੀ ਦੀ ਵੱਡੀ ਪ੍ਰਾਪਤੀ ਹੈ। ਸੋ ਭਾਈ ਰਾਏ ਸਿੰਘ ਨੇ ਸੱਤ ਬਚਨ ਆਖਿਆ, ਸੱਤ ਬਚਨ ਕਹਿ ਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਆਗਿਆ, ਪਵਿੱਤਰ ਹੁਕਮ ਨੂੰ ਮੰਨ ਲਿਆ ਤੇ ਆਪਣੇ ਮੁੱਖ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਉਸਤਤ ਕਰਨ ਲੱਗਿਆ। ਮੈਂ ਇੱਕ ਇਹ ਵੀ ਅਰਜ਼ ਕਰਦੇ ਹਾਂ, ਕਈ ਵਾਰੀ ਹੁੰਦਾ ਇਸ ਤਰ੍ਹਾਂ, ਅਸੀਂ ਜੀਵ ਹਾਂ, ਸਤ ਬਚਨ ਵੀ ਕਹਿ ਦਿੰਦੇ ਹਾਂ, ਮੰਨ ਵੀ ਲੈਂਦੇ ਹਾਂ, ਤੁਰ ਵੀ ਪੈਂਦੇ ਹਾਂ, ਪਰ ਇੱਕ ਗੱਲ ਕਦੀ ਕਦਾਈ ਮਨ ਚ ਆ ਜਾਂਦੀ ਹੈ, ਚਲੋ ਸੱਚੇ ਪਾਤਸ਼ਾਹ ਦਾ ਹੁਕਮ ਸੀ, ਮੰਨਣਾ ਤੇ ਹੈ ਹੀ ਸੀ, ਪਰ ਗੱਲ ਤੇ ਠੀਕ ਨਹੀਂ ਸੀ ਨਾ, ਏਦਾਂ ਨਾ ਹੁੰਦਾ ਇਦਾਂ ਹੋ ਜਾਂਦਾ ਤੇ ਹੋਰ ਵਧੀਆ ਸੀ। ਕਈ ਵਾਰੀ ਆ ਜਾਂਦੀ ਹੈ, ਸਾਰਿਆਂ ਦੇ ਮਨ ਚ ਕਦੀ ਨਾ ਕਦੀ ਆਈ ਹੋਵੇਗੀ, ਥੋੜਾ ਬਹੁਤ ਕਿੰਤੂ ਪਰੰਤੂ ਆ ਜਾਂਦਾ ਵੀ ਜੇ ਏਦਾਂ ਨਾ ਹੁੰਦਾ, ਸਤਿਗੁਰੂ ਜੀ ਕਿਤੇ ਏਦਾਂ ਹੁਕਮ ਕਰ ਦਿੰਦੇ ਤੇ ਹੋਰ ਵਧੀਆ ਹੋ ਜਾਣਾ ਸੀ। ਇਹਦਾ ਮਤਲਬ ਅਸੀਂ ਕਰ ਸਕਦੇ ਹਾਂ, ਸਾਡੇ ਅੰਦਰ ਕੁਛ ਨਾ ਕੁਛ ਅਜੇ ਕਣੀ ਹੈਗੀ ਹੈ। ਸਤਿਗੁਰ ਦੀ ਆਗਿਆ ਮੰਨ ਕੇ ਤੇ ਫਿਰ ਸਿੱਖ ਦੇ ਅੰਦਰੋਂ ਉਸਤਤ ਨਿਕਲੇ, ਸਿੱਖ ਦੇ ਅੰਦਰੋਂ ਵਾਹ 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 ਨਿਕਲੇ ਵੀ ਕਿਆ ਬਾਤ ਹੈ ਸੱਚੇ ਪਾਤਸ਼ਾਹ, ਕਿਆ ਤੁਸੀਂ ਧੰਨ ਹੋ, ਮੈਨੂੰ ਗਰੀਬ ਨੂੰ ਜਾਣਿਆ ਹੈ ਇਸ ਯੋਗ ਕਿ ਮੈਨੂੰ ਇਹ ਆਗਿਆ ਦਿੱਤੀ ਹੈ। ਇਹ ਕੌਣ ਕਰ ਸਕੇਗਾ ਜਿਹਦਾ ਅੰਦਰ ਪ੍ਰੇਮ ਨਾਲ ਲਭਾ ਲਭ ਹੋਇਆ, ਭਰ ਗਿਆ ਜਿਹਦਾ ਅੰਦਰ ਪ੍ਰੇਮ ਨਾਲ, ਦੂਜਾ ਮਨੁੱਖ ਨਹੀਂ ਕਰ ਸਕੇਗਾ। ਇਸ ਵਾਸਤੇ ਸਤਸੰਗੀ ਜਨੋ, ਭਾਈ ਰਾਏ ਸਿੰਘ ਦਾ ਹਿਰਦਾ ਪ੍ਰੇਮ ਨਾਲ ਭਰ ਗਿਆ, ਇਸ ਵਾਸਤੇ ਭਾਈ ਸਾਹਿਬ ਉਸਤਤ ਕਰਨ ਲੱਗੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਸਰਵਣ ਕਰਕੇ।
ਚੌਪਈ ਮੰਤਰ ਗੁਰ ਜਬ ਸ੍ਰਵਣੀ ਸੁਣਿਓ, ਆਦਿ ਵਾਕ ਸ੍ਰੀ ਗੁਰਮੁਖ ਭਣਿਓ।
ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਮੰਤਰ, ਪਵਿੱਤਰ ਉਪਦੇਸ਼, ਪਵਿੱਤਰ ਨਾਮ ਸਤਿਗੁਰੂ ਦੀ ਰਸਨਾ ਦੁਆਰਾ ਆਪਣੇ ਸਰਵਣਾਂ ਦੇ ਡੋਨਿਆਂ ਦੁਆਰਾ ਪੀਤਾ, ਉਸ ਦਾ ਹਿਰਦਾ ਜਿਹੜਾ ਸੀ ਉਹ ਲਾਭਾ ਲਭ ਹੋ ਗਿਆ, ਭਰ ਗਿਆ, ਇੱਕ ਅਕਹਿ ਖੁਸ਼ੀ ਉਸ ਨੂੰ ਪ੍ਰਾਪਤ ਹੋਈ, ਇੱਕ ਮਹਾਨ ਆਨੰਦ ਉਸ ਨੂੰ ਪ੍ਰਾਪਤ ਹੋਇਆ। ਤੇ ਕਹਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਆਪਣੀ ਪਵਿੱਤਰ ਬਾਣੀ ਵਿੱਚ ਆਦਿ ਸਤਿਗੁਰੂ ਜੀ ਨੇ ਇਸ ਤਰ੍ਹਾਂ ਹੁਕਮ ਕੀਤਾ ਹੈ।
ਭੂਲੇ ਸਿੱਖ ਗੁਰੂ ਸਮਝਾਏ, ਉੱਜੜ ਜਾਂਦੇ ਮਾਰਗ ਪਾਏ।
ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਇਆਣੇ, ਧੰਨ ਧੰਨ ਗੁਰੂ ਗੁਰ ਸਤਿਗੁਰ ਪਾਦਾ, ਜਿਨ ਹਾਰੇ ਉਪਦੇਸ਼ ਦੇ ਕੀਏ ਸਿਆਣੇ। सतगुरु सच्चे पातशाह बहुतिया थावां ते बहुते रूपां विच विचरदा है। आपे हर एक रंग है, आपे बहु रंगी। सतगुरु सतगुरु ते है ही, सतगुरु अकाल पुरख ते है ही, पर कदी सिख दा माता दा फर्ज पूरा करदा है, कदी सिख दे पिता दा फर्ज पूरा करदा है, कदी सिख दे मित्र दा फर्ज पूरा करदा है, कदी सतसंगी जनो ओपा दा अध्यापक बन के सिख्या दिंदा है, कदी कोई शाहूकार बन के उसकी लोड़ पूरी करदा है। हर थां ते हर रूप विच विचरन वाला सतगुरु है। ते ओ इत्थे जिहड़ा उपदेश सतगुरु सच्चे पातशाह जी ने बख्शिश कीता है, उहदे विच गरीब नवाज सच्चे पातशाह कहिंदे ने भुल्ले सिख गुरु समझाए। सिख भुल्लदा रहिंदा है, कदम दर कदम भुल्लदा है। इसे वास्ते महापुरुष कहिंदे ने कि सिख जे ब्रह्म ज्ञानी भी बन जाए ना, सिख संत भी बन जाए, संसार दे विच पूजा होण लग पए, सिख नूं प्राप्ति भी हो जाए, ते तां भी उस नूं गुरु की अवज्ञा नहीं करनी चाहिए, गुरु की आग्ञा तो लांभे नहीं जाना चाहिए। मैं एक अर्ज कर दिया, मैं कई बारी ये अर्ज करता हूं, फर्क किन्ना क्या? फर्क सिर्फ इन्ना है कि सतगुरु नू बनाउंदा है अकाल पुरख परमेश्वर, ते संत नू बनाउंदा है सतगुरु। हुण जिहड़ा बना सकदा है वह टा सकदा, जिहड़ा बना सकदा उहदे कोलों ताकत लै भी सकदा, जो देण दे समर्थ है वह लैण दे भी समर्थ है। हुण अकाल पुरख ने बिठाया है सतगुरु नू, ते सतगुरु ने माण योग स्थान दिता है संत नू। इस वास्ते संत दी पावर, संत दी शक्ति जिहड़ी है वह सतगुरु दे दर तो आउणी है। जदों चाहे सतगुरु दे देवे, जदों चाहे वापस भी लै सकदा सतगुरु। एक छोटा जिहा बचन सामने आ गया, संत जसवंत सिंह जी अफरीका वाले इत्थे हुंदे सन, उन्होंने मैनू आप बचन सुनाया। कहन लगे सच्चे पातशाह ने मेरे ते किरपा कीती, ते किरपा ऐसी होई कि मैं अपने घर बैठा ही, भावे 40 मील ते मेरा कारोबार चलदा होवे, मैं अपना कारोबार भी वेख सकदा सां। कहिंदे इथों तक समर्था बन गई, सतगुरां ने किरपा कर दित्ती। फिर इथों तक भी गल बनी कि जिहड़ा वचन कर देना किसे नाल ओह पूरा भी हो जांदा सी। एक दिन कहन लगे मैनू सतगुरु जगजीत सिंह सच्चे पातशाह हुक्म कीता कि इस तरह नहीं करीदा, जिहड़ी कमाई करिए उस नूं नालों नाल खर्ची नहीं जाईदा। कहिंदे मैं अर्ज कर दित्ती सच्चे पातशाह, वह कमाई का फायदा की है जे धरती च ही दब के रख छड़नी है। ते उन्हां दा सुभा तर्क वितर्क वाला सी, बहुत वधिया सिख सन, पर वह सीधी सीधा बचन कर लेंदे सन। उन्होंने सच्चे पातशाह दे चरणां च इस तरह अर्ज की। कहिंदे जदों मैं अर्ज की ते सच्चे पातशाह फिर मैनूं समझाया कि नहीं इंज नहीं करीदा। कहिंदे मैं दो तीन वारी सच्चे पातशाह हुक्म कीता, ते मैं दो तीन वारी सच्चे पातशाह जी दे नाल हस के उस सच्चे पातशाह दे हुक्म नूं टाल दिता। कहिण लगे जदों टाल दिता ते मेरे कंड उत्ते सतगुरु जगजीत सिंह सच्चे पातशाह जी ने मोढे ते हस्तकमल रखिया। कहिण लगे चंगा फिर, वह चंगा फिर कहण दी देर सी, कहिंदे ने मेरा सारा कुछ ही जांदा रहा। कहिंदे जदों मेरा सारा कुछ जांदा रहा फिर मैं कहिंदे सच्चे पातशाह नाल लड़िया भी कि सच्चे पातशाह कमाई ते मैं कीती, ते तुसी मेरी कमाई खो क्यों लई। सच्चे पातशाह सतगुरु जगजीत सिंह जी हुक्म कीता कि कमाई तेरी है, ये तेनू दे देंगा, पर पहला सांभण जोगा हो। भुले सिख गुरु समझाए। कमाई करके भी, प्राप्ति करके भी कई बारी सिख भुलदा ही रहिंदा। सिख ते भुलनहार है, जिस तरह बच्चा जिहड़ा वह भुलदा है ते मां उहनू समझाउंदी रहिंदी है, मां उहनू मोड़दी रहिंदी है, इसे तरह सतगुरु भी समझाउंदा रहिंदा, सतगुरु भी मोड़दा रहिंदा, ते सतगुरु समर्थ है सारा कुछ देण दे। इस वास्ते सतगुरु जी कहिंदे ने भुल्ले सिख गुरु समझाए, उजड़ जांदे मार्ग पाए। सतगुरु ने किरपा कीती, जिहड़े उल्ट राहे जा रहे सां, उजड़ रस्ते जा रहे सां, कुराहे पए होए सां, सतगुरु ने किरपा करके मोड़ के रस्ते ते लै आंदा, सुंदर रस्ता बता दिता है। सतसंगी जनों, ਸਤਿਗੁਰੂ ਦੀ ਵਡਿਆਈ ਸਹਿਜੋ ਬਾਈ ਜੀ ਨੇ ਬੜੀ ਸੁੰਦਰ ਕੀਤੀ ਹੈ। ਉਹਨਾਂ ਨੇ ਇੱਕ ਗੱਲ ਆਖੀ ਹੈ, ਉਹ ਕਹਿੰਦੇ ਨੇ ਵੀ ਮੈਨੂੰ ਹੈਰਾਨੀ ਹੈ ਇਸ ਗੱਲ ਦੀ ਕਿ ਰੋਕੀ ਅਕਾਲ ਪੁਰਖ ਦੀ ਗੱਲ ਕਰਦੇ ਨੇ, ਰੱਬ ਦੀ ਗੱਲ ਕਰਦੇ ਨੇ। ਪਰ ਕਹਿੰਦੇ ਨੇ ਮੈਂ ਰੱਬ ਦੀ ਗੱਲ ਨਹੀਂ ਕਰਦੀ, ਮੈਂ ਤੇ ਗੁਰੂ ਦੀ ਗੱਲ ਕਰਦੀ ਹਾਂ। ਪੁੱਛਿਆ ਜੀ ਕਿਉਂ, ਤੁਸੀਂ ਕਿਉਂ ਗੁਰੂ ਦੀ ਗੱਲ ਕਰਦੇ ਹੋ? ਕਹਿਣ ਲੱਗੇ ਰੱਬ ਨੇ ਤੇ ਮੇਰੇ ਨਾਲ ਇਹ ਕੀਤਾ ਕਿ ਆਵਾਗਾਉਣ ਦਾ ਚੱਕਰ ਪਾ ਦਿੱਤਾ, ਤੇ ਗੁਰੂ ਨੇ ਕਿਰਪਾ ਕੀਤੀ ਤੇ ਆਵਾਗਾਉਣ ਦਾ ਚੱਕਰ ਤੋੜ ਦਿੱਤਾ। ਇਸ ਵਾਸਤੇ ਗੁਰੂ ਵੱਡਾ, ਅਕਾਲ ਪੁਰਖ ਨੇ ਆਵਾਗਾਉਣ ਦਾ ਚੱਕਰ ਪਾਇਆ ਤੇ ਗੁਰੂ ਨੇ ਚੱਕਰ ਤੋੜ ਦਿੱਤਾ, ਇਸ ਵਾਸਤੇ ਗੁਰੂ ਵੱਡਾ ਅਕਾਲ ਪੁਰਖ ਨਾਲੋਂ। ਦੂਸਰੀ ਗੱਲ, ਗੁਰ ਨੇ ਪੰਜ ਚੋਰ ਦੀਏ ਸਾਥਾ, ਗੁਰੂ ਨੇ ਪੰਜ ਚੋਰ ਦੇ ਉੱਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਲਾ ਦਿੱਤੇ ਇਹਦੇ ਦੁਆਲੇ। ਕਹਿਣ ਲੱਗੇ ਗੁਰੂ ਨੇ ਕਿਰਪਾ ਕੀਤੀ, ਗੁਰੂ ਨੇ ਨਾਮ ਦਿੱਤਾ ਤੇ ਉਹਨਾਂ ਪੰਜਾਂ ਤੋਂ ਛੁਡਾ ਲਿਆ। ਹੁਣ ਫੜਾਉਣ ਵਾਲਾ ਵੱਡਾ ਹੋਵੇਗਾ ਕਿ ਛਡਾਉਣ ਵਾਲਾ ਵੱਡਾ ਹੋਵੇਗਾ? ਕਹਿਣ ਲੱਗੇ ਗੁਰੂ ਅਕਾਲ ਪੁਰਖ ਨੇ ਰੋਗ ਲਾਏ, ਸੋਗ ਲਾਏ, ਸੰਤਾਪ ਲਾਏ, ਤਾਪ ਲਾਏ ਤੇ ਗੁਰੂ ਨੇ ਇਹਨਾਂ ਸਾਰਿਆਂ ਤੋਂ ਛੁਡਾ ਲਿਆ। ਇਸ ਵਾਸਤੇ ਕਹਿੰਦੀ ਹੈ ਮੈਂ ਗੁਰੂ ਪਰਮੇਸ਼ਵਰ ਨੂੰ ਛੱਡ ਸਕਦੀ ਹਾਂ, ਰੱਬ ਨੂੰ ਛੱਡ ਸਕਦੀ ਹਾਂ, ਪਰ ਗੁਰੂ ਨਹੀਂ ਛੱਡ ਸਕਦੀ, ਕਿਉਂਕਿ ਗੁਰੂ ਵੱਡਾ। ਪੂਲੇ ਸਿੱਖ ਗੁਰੂ ਸਮਝਾਏ। ਕਬੀਰ ਜੀ ਕਹਿੰਦੇ ਨੇ ਗੁਰ ਗੋਬਿੰਦ ਦੋਊ ਖੜੇ ਕਾਕੇ ਲਾਗੋ ਪਾਏ। ਕਹਿੰਦੇ ਨੇ ਬਲਹਾਰੀ ਗੁਰ ਆਪਣੇ ਜਿਨ ਗੋਬਿੰਦ ਦੀਓ ਦਿਖਾਏ। ਪਹਿਲਾਂ ਤਾਂ ਨਹੀਂ ਸੀ ਮਿਲਿਆ, ਜਿਹਦੀ ਕਿਰਪਾ ਨਾਲ ਮਿਲਿਆ ਫਿਰ ਵੱਡਾ ਤੇ ਉਹ ਹੋਇਆ ਨਾ, ਜਿਹਦੀ ਕਿਰਪਾ ਨਾਲ ਮਿਲਿਆ ਵੱਡਾ ਉਹ ਹੋਇਆ। ਜਦੋਂ ਸਾਈਂ ਬੁੱਲੇ ਸ਼ਾਹ ਬੜਾ ਪੜਿਆ, ਬੜਾ ਅਧਿਐਨ ਕੀਤਾ ਗ੍ਰੰਥਾਂ ਦਾ, ਪਰ ਸਤਸੰਗੀ ਜਨੋਂ ਬਹੁਤ ਜ਼ਿਆਦਾ ਅਧਿਐਨ ਕਰਨ ਤੋਂ ਬਾਅਦ ਪ੍ਰਾਪਤੀ ਨਾ ਹੋਈ। ਜਦੋਂ ਪ੍ਰਾਪਤੀ ਨਾ ਹੋਈ ਤੇ ਫਿਰ ਸਤਿਗੁਰੂ ਕੋਲ ਗਏ, ਗੁਰੂ ਸ਼ਰਨ ਵਿੱਚ ਗਏ। ਵੱਡਿਆਂ ਭਾਗਾਂ ਨਾਲ ਜਦੋਂ ਗੁਰੂ ਸ਼ਰਨ ਮਿਲੀ ਤੇ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ, ਗੁਰੂ ਨੇ ਮੁਰਸ਼ਦ ਨੇ ਕਿਰਪਾ ਕਰ ਦਿੱਤੀ। ਜਦੋਂ ਮੁਰਸ਼ਦ ਨੇ ਕਿਰਪਾ ਕਰ ਦਿੱਤੀ, ਕੰਨ ਵਿੱਚ ਫੂਕ ਮਾਰ ਦਿੱਤੀ, ਉਪਦੇਸ਼ ਦੇ ਦਿੱਤਾ ਕਿ ਇੰਜ ਕਰਨਾ, ਸਾਰਾ ਕੁਝ ਦੱਸ ਦਿੱਤਾ। ਕਹਿਣ ਲੱਗੇ ਜਦੋਂ ਉਹਨਾਂ ਨੂੰ ਪ੍ਰਾਪਤੀ ਹੋ ਗਈ ਨਾ, ਤੇ ਉਹ ਜਿਹੜਾ ਗ੍ਰੰਥ ਫੜੇ ਉਹਦੇ ਵਿੱਚ ਉਹ ਹੀ ਕੁਝ ਲਿਖਿਆ ਹੋਇਆ ਸੀ ਜਿਹੜਾ ਸਤਿਗੁਰੂਆਂ ਨੇ ਦੱਸਿਆ ਸੀ, ਜਿਹੜਾ ਮੁਰਸ਼ਦ ਨੇ ਦੱਸਿਆ ਸੀ ਉਹ ਹੀ ਉਹਦੇ ਵਿੱਚ ਲਿਖਿਆ ਹੋਇਆ ਸੀ। ਤੇ ਕਹਿੰਦੇ ਨੇ ਇੱਕ ਦਿਨ ਸਾਈਂ ਭੁੱਲੇ ਸ਼ਾਹ ਵਜ਼ਦ ਵਿੱਚ ਆ ਗਏ, ਮਸਤੀ ਵਿੱਚ ਆ ਗਏ ਤੇ ਚਾਰੇ ਗ੍ਰੰਥ ਮੁਸਲਮਾਨਾਂ ਦੇ ਤੌਰੇ ਤੇ ਜ਼ਬੂਰ ਅੰਜੀਲ ਤੇ ਕੁਰਾਨ ਚਾਰੇ ਜਿਹੜੇ ਹਨ ਪਾਵਿਆਂ ਥੱਲੇ ਰੱਖ ਲਏ, ਪਾਵਿਆਂ ਥੱਲੇ ਰੱਖ ਕੇ ਮੰਜੇ ਉੱਤੇ ਚੜ ਕੇ ਬੈਠ ਗਏ। ਕਿਸੇ ਨੇ ਆਖਿਆ ਇਹ ਕੀ ਕੀਤਾ, ਏਡਾ ਵੱਡਾ ਘੋਰ ਅਪਰਾਧ? ਕਹਿਣ ਲੱਗਾ ਅਪਰਾਧ ਨਹੀਂ, ਇਹ ਮੇਰੇ ਚੋਰ ਨੇ ਤੇ ਚੋਰਾਂ ਨੂੰ ਤੇ ਫਿਰ ਇੱਦਾਂ ਰੱਖੀਦਾ ਨਾ। ਕਹਿਣ ਲੱਗੇ ਚੋਰ ਕਿਵੇਂ? ਕਹਿੰਦਾ ਲਿਖਿਆ ਸਾਰਾ ਕੁਝ ਸੀ, ਪਰ ਜਿੰਨਾ ਚਿਰ ਗੁਰੂ ਨਹੀਂ ਮਿਲਿਆ ਉਹਨਾਂ ਚਿਰ ਕੱਖ ਨਹੀਂ ਦੱਸਿਆ ਇਹਨਾਂ ਨੇ ਮੈਨੂੰ। ਉਦੋਂ ਸਾਰਾ ਕੁਝ ਬੋਲਿਆ ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ ਹੈ, ਪਹਿਲਾਂ ਕੁਝ ਨਹੀਂ ਦੱਸਿਆ। ਇਸ ਵਾਸਤੇ ਗੁਰੂ ਵੱਡਾ। ਮੈਂ ਅਰਜ਼ ਕਰ ਰਿਹਾ ਸਾਂ ਕਿ ਸਤਿਗੁਰੂ ਜੀ ਨੇ ਲਿਖਿਆ ਹੈ ਭੂਲੇ ਸਿੱਖ ਗੁਰੂ ਸਮਝਾਏ, ਉਜੜ ਜਾਦੇ ਮਾਰਗ ਪਾਏ।
ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀਂ ਭੇਦ।
ਸਾਹਿਬ ਫਰਮਾਨ ਕਰਦੇ ਹਨ ਕਿ ਸਿਮਰਤੀਆਂ ਸ਼ਾਸਤਰ ਵੇਦ ਗ੍ਰੰਥ ਜਿੰਨੇ ਹਨ ਸਾਰਿਆਂ ਦਾ ਅਧਿਐਨ ਕਰਕੇ, ਸਾਰਿਆਂ ਦੀ ਖੋਜ ਪੜਤਾਲ ਕਰਕੇ ਇਹ ਵੇਖ ਲਿਆ ਹੈ ਕਿ ਗੁਰੂ ਤੇ ਪਰਮੇਸ਼ਰ ਵਿੱਚ ਕੋਈ ਭੇਦ ਨਹੀਂ। ਇੰਨਾ ਕੁ ਹੀ ਭੇਦ ਹੈ ਕਿ ਉਹ ਪੰਜ ਤੱਤ ਵਿੱਚ ਆਇਆ, ਉਹ ਸਰੀਰ ਵਿੱਚ ਆਇਆ ਤੇ ਸਤਸੰਗੀ ਜਨੋ ਉਹ ਨਿਰਗੁਣ ਹੈ। ਪਰ ਯਾਦ ਰੱਖਣਾ ਜਦੋਂ ਵੀ ਨਿਰਗੁਣ ਰੂਪ ਵਿੱਚ ਹੋਵੇਗਾ ਉਹ ਕਿਸੇ ਦਾ ਭਲਾ ਨਹੀਂ ਕਰ ਸਕਦਾ, ਕਿਸੇ ਦਾ ਕੁਝ ਸਵਾਰ ਨਹੀਂ ਸਕਦਾ। ਜਦੋਂ ਆਵੇਗਾ ਸੰਸਾਰ ਦੇ ਵਿੱਚ, ਬ੍ਰਹਮਾ ਦੀ ਸ੍ਰਿਸ਼ਟੀ ਵਿੱਚ ਆਵੇਗਾ, ਇਸ ਕੁਦਰਤ ਦੇ ਵਿੱਚ ਆਵੇਗਾ, ਤਾਂ ਹੀ ਕਿਸੇ ਦਾ ਕੁਝ ਸਵਾਰ ਸਕਦਾ। ਹੁਣ ਨਿਰਗੁਣ ਰੂਪ ਵਿੱਚ ਨਾ ਉਹ ਕਿਸੇ ਨੂੰ ਨਾਮ ਦੇ ਸਕਦਾ, ਨਿਰਗੁਣ ਰੂਪ ਵਿੱਚ ਨਾ ਉਹ ਕਿਸੇ ਨੂੰ ਸਿੱਖਿਆ ਦੇ ਸਕਦਾ, ਨਾ ਨਿਰਗੁਣ ਰੂਪ ਦੇ ਵਿੱਚ ਸੰਸਾਰਿਕ ਸੁੱਖ ਹੀ ਕਿਸੇ ਨੂੰ ਦੇ ਸਕਦਾ। ਇਹ ਜਿਹੜਾ ਸਾਰਾ ਕੁਛ ਹੈ ਇਹ ਸਰਗੁਣ ਸਰੂਪ ਵਿੱਚ ਆਣ ਕੇ ਹੀ ਦਿੰਦਾ ਹੈ। ਹਾਂਜੀ,
ਇਤਿਆਦਿਕ ਪੜ ਕਰ ਗੁਰਬਾਣੀ, ਪੁਨੇ ਉਸਤਤ ਨਿਜ ਮੁਖੋਂ ਬਖਾਣੀ।
ਇਹ ਭਾਈ ਰਾਏ ਸਿੰਘ ਹੋਰਾਂ ਨੇ ਚਾਰ ਤੁਕਾਂ ਗੁਰਬਾਣੀ ਦੀਆਂ ਜਿਹੜੀਆਂ ਸਨ ਉਹ ਪੜ੍ਹੀਆਂ। ਇਸ ਤਰ੍ਹਾਂ ਗੁਰਬਾਣੀ ਪੜ੍ਹ ਕੇ ਬਾਅਦ ਵਿੱਚ ਆਪਣੇ ਨਿਜ ਮੁੱਖ ਤੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਸਿਫਤ ਕਰਨ ਲੱਗੇ।
ਮਸਤ ਹਾਲਤੀ ਮੈਂ ਸਿੱਖ ਬੋਲੇ, ਮਿਲਿਓ ਗੁਰ ਕੋ ਮੰਤ ਅਮੋਲੇ।
ਸਿੱਖ ਮਸਤ ਹਾਲ ਵਿੱਚ ਮਸਤਾਨਾ ਹੋ ਗਿਆ। ਮਸਤਾਨਾ ਹੋ ਕੇ ਸਿੱਖ ਜਿਹੜਾ ਹੈ ਉਹ ਇਸ ਤਰ੍ਹਾਂ ਕਹਿਣ ਲੱਗਿਆ ਕਿ ਸਤਿਗੁਰੂ ਨੇ ਕਿਰਪਾ ਕਰ ਦਿੱਤੀ ਆ, ਵਾਹ ਵਾਹ, ਐਸੀ ਬਖਸ਼ਿਸ਼ ਕੀਤੀ ਹੈ ਕਿ ਅਮੋਲਕ ਮੰਤਰ ਮੈਨੂੰ ਬਖਸ਼ ਦਿੱਤਾ ਹੈ। ਸਤਸੰਗੀ ਜਨੋ, ਉਹ ਅਮੋਲਕ ਕਿਵੇਂ ਹੈ? ਅਮੋਲਕ ਇਸ ਵਾਸਤੇ ਹੈ ਕਿ ਕੰਚਨ ਸਿਓ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸੰਸਾਰ ਦੇ ਧਨ ਤੋਂ, ਪਦਾਰਥਾਂ ਤੋਂ, ਸੰਸਾਰ ਦੀਆਂ ਵਸਤੂਆਂ ਤੋਂ ਕਿਸੇ ਦੇ ਵਟਾਂਦਰੇ ਚ ਵੀ ਉਹ ਨਹੀਂ ਮਿਲ ਸਕਦਾ, ਇਸ ਵਾਸਤੇ ਉਹ ਅਮੋਲ ਹੈ। ਤੇ ਕੀ ਦੇ ਕੇ ਲੈਣਾ ਪਵੇਗਾ? ਕਹਿਣ ਲੱਗੇ ਮਨ। ਤੇ ਮਨ ਕਿਹਦਾ? ਮਨ ਤੇ ਅੱਗੇ ਹੀ ਪਰਮੇਸ਼ਰ ਦਾ। ਤੇ ਫਿਰ ਲਿਆ ਕਿਵੇਂ? ਕਹਿੰਦੇ ਨੇ ਇਹ ਅਮੋਲ ਹੈ, ਤੇ ਅਮੋਲ ਕੀ ਮਿਲੇਗਾ, ਇਹਦਾ ਕੋਈ ਕੀਮਤ ਨਹੀਂ ਹੈਗੀ।
ਪੁਨ ਪੁਨ ਮਨ ਮੈਂ ਕਰਤ ਵਿਚਾਰਾ, ਅਬ ਤੱਕ ਜਨਮ ਗਵਾਇਓ ਸਾਰਾ।
ਬਾਰ ਬਾਰ ਮਨ ਦੇ ਵਿੱਚ ਇੱਕ ਵਿਚਾਰ ਕਰਦਾ ਹੈ ਕਿ ਸਤਿਗੁਰੂ ਜੀ ਨੇ ਕਿਰਪਾ ਤੇ ਕੀਤੀ ਹੈ, ਪਰ ਹੁਣ ਤੱਕ ਮੇਰਾ ਇਹ ਜਿੰਨਾ ਜਨਮ ਸੀ, ਮੇਰੇ ਜਿਹੜੇ ਇਹ ਸਵਾਸ ਸਨ, ਇਹ ਵਿਅਰਥ ਕਿਉਂ ਚਲੇ ਗਏ? ਮੈਂ ਪਹਿਲਾਂ ਕਿਉਂ ਨਾ ਸਤਿਗੁਰੂ ਦੀ ਸ਼ਰਨ ਵਿੱਚ ਆਇਆ?
ਐਸੇ ਗੁਰ ਕੋ ਜਨਮਤ ਮਿਲਤਾ, ਜਿਸ ਕੇ ਮਿਲੇ ਕਵਲ ਮਨ ਖਿਲਤਾ।
ਜੇ ਸਤਿਗੁਰੂ ਜੀ ਕਿਰਪਾ ਕਰਦੇ ਤਾਂ ਮੈਨੂੰ ਸਤਿਗੁਰੂ ਜੀ ਦੀ ਪ੍ਰਾਪਤੀ ਕਿਤੇ ਜਨਮ ਤੋਂ ਹੀ ਹੋ ਜਾਂਦੀ, ਤੇ ਮੇਰਾ ਇਹ ਜਿਹੜਾ ਉਂਦਾ ਕਮਲ ਹੈ, ਮੂਧਾ ਕਮਲ ਹੋਇਆ ਪਿਆ, ਹਿਰਦੇ ਰੂਪੀ ਕਮਲ ਮੂਧਾ ਹੋਇਆ ਪਿਆ, ਜਿਹਦੇ ਵਿੱਚ ਵਿਗਾਸ ਨਹੀਂ ਆਇਆ, ਖੇੜਾ ਨਹੀਂ ਆਇਆ, ਇਹ ਕਿਤੇ ਉਦੋਂ ਦਾ ਹੀ ਖਿੜ ਜਾਂਦਾ, ਤੇ ਫਿਰ ਕਿਆ ਬਾਤ ਸੀ ਕਿ ਮੇਰਾ ਇਹ ਜੀਵਨ ਜਿਹੜਾ ਸੀ ਸਾਰਾ ਦਾ ਸਾਰਾ ਆਨੰਦ ਭਰਪੂਰ ਹੁੰਦਾ।
ਤੂੰ ਪ੍ਰਭ ਆਦ ਜੁਗਾਦੀ ਸਾਈ, ਰੋਮ ਰੋਮ ਰਵਿਓ ਸਭ ਜਾਈ।
ਸਤਸੰਗੀ ਜਲੋ, ਮੈਂ ਇੱਕ ਇਹ ਵੀ ਅਰਜ ਕਰਦਿਆਂ ਕਹਿ, ਕਦੀ ਕਦੀ ਅਸੀਂ ਵੀ ਲੈਂਦੇ ਹਾਂ ਕਿ ਸੱਚੇ ਪਾਤਸ਼ਾਹ ਤੁਸੀਂ ਅੰਤਰ ਜਾਮੀ ਹੋ, ਸੱਚੇ ਪਾਤਸ਼ਾਹ ਤੁਸੀਂ ਜਾਣੀ ਜਾਣ ਹੋ, ਸੱਚੇ ਪਾਤਸ਼ਾਹ ਤੁਸੀਂ ਸਰਬ ਘਟਾਂ ਵਿੱਚ ਭਰਪੂਰ ਹੋ, ਇਹ ਵੀ ਕਹਿ ਲੈਂਦੇ ਹਾਂ ਸੱਚੇ ਪਾਤਸ਼ਾਹ ਤੁਸੀਂ ਸਰਮਰੱਥ ਹੋ, ਸਾਰਾ ਕੁਛ ਦੇਣ ਦੇ ਯੋਗ ਹੋ, ਪਰ ਕਦੀ ਕਦਾਈ ਕਿਤੇ ਮਨ ਬਣ ਵੀ ਸਕਦਾ ਸਾਡੇ ਕਹਿਣ ਵਿੱਚ ਤੇ ਭਾਈ ਰਾਏ ਸਿੰਘ ਦੇ ਕਹਿਣ ਵਿੱਚ ਅੰਤਰ ਬਣਿਆ। ਅੰਤਰ ਇਹ ਹੈ ਕਿ ਭਾਈ ਰਾਏ ਸਿੰਘ ਦਾ ਮਨ ਪੱਕਾ ਬਣ ਗਿਆ, ਤੇ ਪੱਕੇ ਮਨ ਦੇ ਵਿੱਚੋਂ ਇਹ ਗੱਲਾਂ ਨਿਕਲ ਰਹੀਆਂ ਨੇ ਕਿ ਧਨ ਹੈ ਤੂੰ, ਤੂੰ ਤੇ ਆਦਿ ਜੁਗਾਦੀ ਸਾਈ ਹੈ। ਤੇ ਅਸੀਂ ਵੀ ਕਈ ਵਾਰੀ ਵਿਖਾਵੇ ਮਾਤਰ ਤੇ ਕਹਿ ਸਕਦੇ ਹਾਂ, ਪਰ ਸਾਡਾ ਉਹੋ ਜਿਹਾ ਅੰਦਰ ਮਜ਼ਬੂਤ ਨਹੀਂ ਹੁੰਦਾ। ਜਿਹੋ ਜਿਹੀ ਗੱਲ ਮਜ਼ਬੂਤ ਹਿਰਦੇ ਵਿੱਚੋਂ ਨਿਕਲਦੀ ਹੈ, ਉਹੋ ਜਿਹੀ ਗੱਲ ਸਾਡੇ ਵਰਗੇ ਹਿਰਦਿਆਂ ਵਿੱਚੋਂ ਨਹੀਂ ਨਿਕਲ ਸਕਦੀ, ਮਲੀਨ ਹਿਰਦਿਆਂ ਵਿੱਚੋਂ ਨਹੀਂ ਨਿਕਲ ਸਕਦੀ। ਆਮ ਕਰਕੇ ਸਾਡੀਆਂ ਗੱਲਾਂ ਜਿਹੜੀਆਂ ਨੇ ਉਹ ਮੂੰਹ ਤੋਂ ਹੀ ਹੁੰਦੀਆਂ ਨੇ। ਜਿੰਨੀ ਡੂੰਘੀ ਕੋਈ ਗੱਲ ਹੁੰਦੀ ਹੈ ਨਾ, ਮੈਂ ਇਹ ਵੀ ਅਰਜ਼ ਕਰਦੇ ਹਾਂ ਕਿ ਜਿੰਨਾ ਕਿਸੇ ਤੋਂ ਵਿਚਾਰ ਡੂੰਘਾ ਨਿਕਲਦਾ, ਜਾਂ ਇੰਜ ਕਹਿ ਲਈਏ ਕਿ ਜਿੰਨੀ ਅਰਦਾਸ ਡੂੰਘੀ ਨਿਕਲਦੀ ਹੈ ਨਾ, ਅਰਦਾਸ ਦੀ ਪਹੁੰਚ ਓਨੀ ਉੱਚੀ ਹੁੰਦੀ ਹੈ। ਜਿੰਨੀ ਅਰਦਾਸ ਉੱਚੀ ਨਿਕਲਦੀ ਹੈ, ਭਾਵ ਮੂੰਹ ਚੋਂ ਨਿਕਲਦੀ ਹੈ, ਬੁੱਲਾਂ ਤੋਂ ਹੀ ਨਿਕਲਦੀ ਹੈ, ਤੇ ਓਨੀ ਅਰਦਾਸ ਦੀ ਪਹੁੰਚ ਘੱਟ ਹੁੰਦੀ ਹੈ, ਨੀਵੀਂ ਹੁੰਦੀ ਹੈ। ਹਿਰਦੇ ਚੋਂ ਨਿਕਲੀ ਹੋਈ ਹੀ ਹਿਰਦੇ ਤੇ ਅਸਰ ਕਰਦੀ ਹੈ, ਦਿਮਾਗ ਚੋਂ ਨਿਕਲੀ ਹੋਈ ਗੱਲ ਹਮੇਸ਼ਾ ਦਿਮਾਗ ਤੱਕ ਅਸਰ ਕਰੇਗੀ, ਬੁੱਲਾਂ ਤੋਂ ਨਿਕਲੀ ਹੋਈ, ਜ਼ਬਾਨ ਤੋਂ ਨਿਕਲੀ ਹੋਈ ਗੱਲ ਕੇਵਲ ਤੇ ਕੇਵਲ ਕੰਨਾਂ ਤੱਕ ਅਸਰ ਕਰਦੀ ਹੈ, ਪਰ ਸਤਸੰਗੀ ਜਨੋ ਹਿਰਦੇ ਚੋਂ ਨਿਕਲੀ ਹੋਈ ਹੂਕ ਹੀ ਹਿਰਦੇ ਤੱਕ ਅਸਰ ਕਰਦੀ ਹੈ। ਪਰ ਹਿਰਦੇ ਚੋਂ ਕਿਹਦੇ ਚੋਂ ਨਿਕਲੇਗੀ? ਜਿਸ ਦਾ ਹਿਰਦਾ ਨਿਰਮਲ ਹੋ ਗਿਆ, ਦ੍ਰਿੜ ਵਿਸ਼ਵਾਸੀ ਬਣ ਗਿਆ। ਮੈਂ ਅਰਜ਼ ਕਰ ਰਿਹਾ ਸਾਂ ਭਾਈ ਰਾਏ ਸਿੰਘ ਦੇ ਤੇ ਸਾਡੇ ਕਹਿਣ ਵਿੱਚ ਬਹੁਤ ਵੱਡਾ ਅੰਤਰ ਹੈ। ਉਹਨਾਂ ਦਾ ਤਾਂ ਇਸ ਤਰ੍ਹਾਂ ਦਾ ਕਹਿਣਾ ਵੀ ਸਫਲ ਹੈ ਕਿ ਜਿਸ ਤਰ੍ਹਾਂ ਇੱਕ ਮਾਈ ਨੇ ਆਖਿਆ ਸੀ ਕਿ ਹੇ ਸਤਿਗੁਰੂ ਤੂੰ ਗਰੀਬ ਹੈ, ਮੈਂ ਗਰੀਬ ਨਿਵਾਜ਼ ਹਾਂ। ਤੇ ਸਿੱਖਾਂ ਨੇ ਹਟਕਣ ਦੀ ਕੋਸ਼ਿਸ਼ ਕੀਤੀ, ਸੱਚੇ ਪਾਤਸ਼ਾਹ ਹੁਕਮ ਕੀਤਾ ਨਹੀਂ ਭਾਈ, ਕਹਿੰਦੀ ਇਹ ਵੀ ਉਹ ਹੀ ਹੈ ਜੋ ਤੁਸੀਂ ਕਹਿੰਦੇ ਹੋ, ਸਿਰਫ ਸ਼ਬਦਾਂ ਦਾ ਫਰਕ ਹੈ, ਅੰਦਰੋਂ ਉਹ ਹੀ ਕਹਿ ਰਹੀ ਹੈ। ਜਿਨ ਅੰਤਰ ਪ੍ਰੀਤ ਪਿਰਮ ਕੀ, ਜਿਉ ਬੋਲਣ ਤਿਵੈ ਸੋ ਹਨ। ਉਹ ਜਿਸ ਤਰ੍ਹਾਂ ਮਰਜ਼ੀ ਬੋਲ ਦੇਣ, ਉਵੇਂ ਹੀ ਸੋਹਣਾ ਲੱਗਦਾ, ਉਵੇਂ ਹੀ ਵਧੀਆ ਲੱਗਦਾ, ਉਵੇਂ ਹੀ ਉਹਦੇ ਦਰ ਤੇ ਪ੍ਰਵਾਨ ਹੋ ਜਾਂਦਾ। ਪਰ ਸਤਸੰਗੀ ਜਨੋ, ਕਿਉਂ? ਕਿਉਂਕਿ ਉਹ ਹਿਰਦੇ ਤੋਂ ਬੋਲ ਰਹੇ ਹੁੰਦੇ ਨੇ, ਉਹ ਮਨ ਤੋਂ ਬੋਲ ਰਹੇ ਹੁੰਦੇ ਨੇ, ਅੰਦਰ ਦੀਆਂ ਡੂੰਘਾਈਆਂ ਤੋਂ ਬੋਲ ਰਹੇ ਹੁੰਦੇ ਨੇ। ਅਸੀਂ ਉੱਤੇ ਮਨ ਕੇਵਲ ਤੇ ਕੇਵਲ ਜ਼ਬਾਨ ਤੋਂ ਬੋਲ ਰਹੇ ਹੁੰਦੇ ਹਾਂ। ਸਾਡਾ ਜਿਹੜਾ ਪਿਆਰ ਹੈ ਉਹ ਪਿਆਜ਼ੀ ਤਹਾਂ ਦਾ ਹੁੰਦਾ ਹੈ, ਇਸ ਵਾਸਤੇ ਐਸਾ ਅਸਰ ਨਹੀਂ ਕਰਦਾ। ਭਾਈ ਸਾਹਿਬ ਭਾਈ ਰਾਜ ਸਿੰਘ ਜੀ ਕਹਿਣ ਲੱਗੇ, ਹੇ ਗਰੀਬ ਨਵਾਜ, ਸਾਰੇ ਸੰਸਾਰ ਵਿੱਚ ਤੂੰ ਰਮਿਆ ਹੋਇਆ ਹੈ ਤੇ ਸਾਰਾ ਸੰਸਾਰ ਤੇਰੇ ਇੱਕ ਇੱਕ ਰੋਮ ਵਿੱਚ ਵਸ ਰਿਹਾ। ਰੋਮ ਰੋਮ ਕੋਟ ਬ੍ਰਹਿਮਾਂਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ, ਜਾ ਕੇ ਓਂਕਾਰ ਕੇ ਆਕਾਰ ਹੈ ਨਾਨਾ ਪ੍ਰਕਾਰ, ਸ੍ਰੀ ਮੁਖ ਸ਼ਬਦ ਗੁਰ ਸਿੱਖਣ ਸੁਣਾਏ ਹੈ। ਹੇ ਸਤਿਗੁਰੂ, ਤੂੰ ਆਦਿ ਜੁਗਾਦੀ ਸੋਈ ਹੈ, ਆਦਿ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਤੂੰ ਉਦੋਂ ਤੋਂ ਲੈ ਕੇ ਚੱਲਦਾ ਆ ਰਿਹਾ ਹੈ, ਜਦੋਂ ਤੱਕ ਸ੍ਰਿਸ਼ਟੀ ਰਹੇਗੀ ਤੂੰ ਉਦੋਂ ਰਹੇਗਾ, ਇੱਥੋਂ ਤੱਕ ਕਿ ਜਦੋਂ ਇਹ ਸ੍ਰਿਸ਼ਟੀ ਨਹੀਂ ਹੋਵੇਗੀ ਤੂੰ ਉਦੋਂ ਵੀ ਹੋਵੇਗਾ। ਕਿਉਂਕਿ ਸਾਹਿਬ ਗੁਰਬਾਣੀ ਵਿੱਚ ਫਰਮਾਨ ਕਰਦੇ ਨੇ, ਅਰਬਦ ਨਰਬਦ ਹੰਦੂ ਕਾਰਾ ਧਰਣ ਨਾ ਗਗਨਾ ਹੁਕਮੇ ਅਪਾਰਾ, ਨਾ ਦਿਨ ਰਹਿਣ ਚੰਦ ਨਾ ਸੂਰਜ ਨਦੀ ਨਾ ਨੀਰ ਵਹਾਏ ਦਾ। ਜਦੋਂ ਕੁਝ ਵੀ ਨਹੀਂ ਸੀ, ਪਰ ਪਰਮੇਸ਼ਰ ਤੇ ਉਦੋਂ ਵੀ ਹੈ ਸੀ ਨਾ, ਉਦੋਂ ਵੀ ਹੈ ਸੀ, ਭਾਵੇਂ ਉਹ ਨਿਰਗੁਣ ਰੂਪ ਚ ਹੋਵੇ ਤੇ ਭਾਵੇਂ ਉਹ ਸਰਗੁਣ ਰੂਪ ਵਿੱਚ ਹੋਵੇ, ਉਹ ਹਰ ਥਾਂ ਤੇ ਹਰ ਵਕਤ ਮੌਜੂਦ ਰਹਿੰਦਾ ਹੈ। ਇਸ ਵਾਸਤੇ ਭਾਈ ਰਾਜ ਸਿੰਘ ਜੀ ਕਹਿੰਦੇ ਹਨ ਕਿ ਸਤਿਗੁਰੂ, ਆਪ ਜੀ ਤਾਂ ਆਦ ਜੁਗਾਦੀ ਮਾਲਕ ਹੋ।
ਸਤਜੁਗ ਮੂਰਤ ਬਾਵਨ ਧਾਰੀ, ਬਲ ਤਰ ਢਾਈ ਕਰਮਾ ਸਾਰੀ।
ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ। ਹੇ ਸਤਿਗੁਰੂ, ਆਪ ਜੀ ਨੇ ਕਿਰਪਾ ਕੀਤੀ, ਸਤਜੁਗ ਦੇ ਵਿੱਚ ਬਾਵਨ ਅਵਤਾਰ ਬਣ ਕੇ ਆਏ, ਰਾਜੇ ਬਲ ਨੂੰ, ਜਿਹੜਾ ਬਲ ਪੋਤਾ ਪ੍ਰਹਿਲਾਦ ਦਾ, ਪ੍ਰਹਿਲਾਦ ਦਾ ਪੋਤਰਾ, ਹਰਨਾਕਸ਼ ਦਾ ਪੜਪੋਤਾ, ਰਾਕਸ਼ ਕੁਲ ਦੇ ਵਿੱਚੋਂ ਜਿਹੜਾ ਪੈਦਾ ਹੋ ਕੇ ਇੰਨਾ ਵੱਡਾ ਭਗਤ ਹੋਇਆ ਰਾਜਾ ਬਲ, ਉਸ ਨੂੰ ਛੱਡਣ ਵਾਸਤੇ ਜਦੋਂ ਭਗਵਾਨ ਆਏ, ਪਰ ਸਤਸੰਗੀ ਜਦੋਂ ਭਗਤ ਨੇ ਆਪਣੀਆਂ ਪ੍ਰੇਮ ਡੋਰੀਆਂ ਪਾ ਕੇ ਭਗਵਾਨ ਨੂੰ ਆਪ ਹੀ ਛੱਡ ਲੈਣਾ ਕੀਤਾ ਸੀ, ਕਹਿਣ ਲੱਗੇ ਇਸ ਵਾਸਤੇ ਹੇ ਸਤਿਗੁਰੂ, ਉਸ ਵੇਲੇ ਵੀ ਤੂੰ ਹੀ ਰੂਪ ਧਾਰਨ ਕਰਕੇ ਬਾਵਨ ਦਾ ਆਇਆ ਸੈਂ।
ਦੁਆਰ ਪਾਲ ਕੀ ਨੋ ਬਚ ਸਾਚ, ਉਸਨੇ ਜੋ ਮਨ ਤਨ ਤੇ ਬਾਚਾ।
ਕਿਉਂਕਿ ਭਗਵਾਨ ਨੇ ਇਹ ਆਖਿਆ ਸੀ ਕਿ ਮੈਂ ਤੇਰੀ ਝੁੱਗੀ ਦੇ ਅੱਗੇ, ਤੇਰੇ ਰਾਜ ਮਹੱਲ ਦੇ ਅੱਗੇ ਇੱਕ ਝੁੱਗੀ ਬਾ ਕੇ ਰਹਿਣਾ ਚਾਹੁੰਦਾ ਹਾਂ, ਮੈਂ ਉੱਥੇ ਤਪ ਕਰਿਆ ਕਰਾਂਗਾ, ਸਿਮਰਨ ਕਰਿਆ ਕਰਾਂਗਾ, ਇਹ ਵਚਨ ਕੀਤਾ ਸੀ। ਤੇ ਉਹਨੇ ਆਖਿਆ ਠੀਕ ਹੈ, ਭਾਵੇਂ ਸ਼ੁਕਰਾਚਾਰੀਆ, ਗੁਰੂ ਸ਼ੁਕਰਾਚਾਰੀਆ ਨੇ ਰੋਕਣ ਦੀ ਕੋਸ਼ਿਸ਼ ਕੀਤੀ ਕਿ ਨਾ ਕਰੀ, ਇਹ ਛੱਡਣ ਵਾਸਤੇ ਆਇਆ ਹੀ, ਇਹ ਬੜਾ ਛਲੀਆ ਹੈ, ਇਹਨੇ ਤੈਨੂੰ ਛੱਡ ਲੈਣਾ। ਉਹਨੇ ਕਿਹਾ ਕੋਈ ਗੱਲ ਨਹੀਂ, ਛੱਡਣ ਵਾਸਤੇ ਆਇਆ ਹੈ ਨਾ, ਤੇ ਇਹਦੇ ਵਿੱਚ ਕਿਹੜੀ ਗੱਲ ਹੈ? ਮੇਰੇ ਵੱਡੇ ਭਾਗ ਕਿ ਭਗਵਾਨ ਪਰਮੇਸ਼ਰ ਆਪ ਆਇਆ ਮੇਰੇ ਦਰਵਾਜ਼ੇ ਤੇ ਕੁਝ ਮੰਗਣ ਵਾਸਤੇ, ਮੇਰੇ ਵੱਡੇ ਭਾਗ, ਕੋਈ ਗੱਲ ਨਹੀਂ ਛੱਡ ਲਵੇ। ਤੇ ਜਦੋਂ ਭਗਵਾਨ ਨੇ ਛੱਡ ਲਿਆ, ਢਾਈ ਕਰਮਾਂ ਵਿੱਚ ਸਾਰੀ ਧਰਤੀ ਮਾਪ ਲਈ, ਸਰੀਰ ਵੀ ਮਾਪ ਲਿਆ, ਸਾਰਾ ਕੁਝ ਸਮਾਪਤ ਹੋ ਗਿਆ, ਤੇ ਕਹਿੰਦੇ ਨੇ ਪਤਾਲ ਦਾ ਰਾਜ ਭਗਵਾਨ ਨੇ ਦੇ ਦਿੱਤਾ ਉਸ ਨੂੰ। ਜਦੋਂ ਭਗਵਾਨ ਅਕਾਲ ਪੁਰਖ ਦੇ ਕੇ ਉਸ ਨੂੰ ਪਤਾਲ ਦਾ ਰਾਜ, ਤੇ ਜਦੋਂ ਵਾਪਸ ਮੁੜਨ ਲੱਗੇ ਤੇ ਫਿਰ ਉਸ ਵੇਲੇ ਰਾਜੇ ਬਲ ਨੇ ਆਖਿਆ ਸੀ, ਮਹਾਰਾਜ ਹੁਣ ਕਿੱਥੇ ਚੱਲੇ ਹੋ? ਕਹਿਣ ਲੱਗੇ ਬਸ ਇੰਨਾ ਹੀ ਕੰਮ ਸੀ। ਕਹਿਣ ਲੱਗਾ ਨਹੀਂ, ਇੰਨਾ ਤੇ ਨਹੀਂ ਸੀ, ਇਦੋਂ ਵੱਧ ਵੀ ਸੀ ਕੋਈ। ਕਹਿਣ ਲੱਗੇ ਨਹੀਂ, ਇੰਨਾ ਹੀ ਤੇ ਕੰਮ ਸੀ ਤੇਰੇ ਕੋਲੋਂ, ਧਰਤੀ ਮੰਗੀ ਸੀ ਤੂੰ ਦੇ ਦਿੱਤੀ, ਇਹ ਗੱਲ ਮੁੱਕੀ? ਕਹਿਣ ਲੱਗੇ ਨਹੀਂ, ਇਸ ਤਰ੍ਹਾਂ ਨਹੀਂ ਸੀ, ਤੁਸੀਂ ਆਖਿਆ ਸੀ ਮੈਂ ਤੇਰੇ ਦਰਵਾਜ਼ੇ ਅੱਗੇ ਝੁੱਗੀ ਪਾ ਕੇ ਬਹਿ ਕੇ ਨਾਮ ਜਪਾਂਗਾ, ਤੇ ਹੁਣ ਕਿੱਥੇ ਚੱਲੇ ਹੋ? ਆਪਣੇ ਬਚਨ ਤੋਂ ਮੁਕਰਨ ਲੱਗੇ ਹੋ? ਤੁਹਾਨੂੰ ਮੇਰੇ ਦਰਵਾਜ਼ੇ ਅੱਗੇ ਬੈਠਣਾ ਹੀ ਪਵੇਗਾ। ਨਾਮਾ ਕਹਿ ਭਗਤੀ ਬਸ ਕੇਸਵ, ਅਜੂਹੂ ਬਲ ਕੇ ਦੁਆਰ ਖਰੋ। ਕਹਿੰਦੇ ਨਾ ਹਾਲੇ ਤੱਕ ਵੀ ਉਹਦੇ ਦਰਵਾਜ਼ੇ ਅੱਗੇ ਖਲੋਤਾ ਹੋਇਆ ਭਗਵਾਨ। ਇਸ ਵਾਸਤੇ ਭਾਈ ਰਾਜ ਸਿੰਘ ਜੀ ਕਹਿ ਰਹੇ ਨੇ ਕਿ ਜਿਹੜਾ ਦੁਆਰਪਾਲ ਬਣਨ ਦਾ ਬਚਨ ਸੀ ਉਹ ਪੂਰਾ ਕੀਤਾ, ਔਰ ਉਹਦੇ ਦਰਵਾਜ਼ੇ ਅੱਗੇ ਆਪ ਝੁੱਗੀ ਪਾ ਕੇ ਭਗਵਾਨ ਬੈਠੇ।
ਤ੍ਰੇਤੇ ਤੋਰਨ ਸੁਰਗਣ ਫਾਸੀ, ਰਾਮ ਰੂਪ ਉਤਰੇ ਸੁਖ ਰਾਸੀ।
ਰਾਵਣ ਨੇ, ਕਿਉਂਕਿ ਬਹੁਤ ਸਾਰੇ ਦੇਵਤਿਆਂ ਨੂੰ ਕੈਦ ਕੀਤਾ ਹੋਇਆ ਸੀ, ਉਹਨਾਂ ਦੇ ਫਾਸੀ ਨੂੰ ਤੋੜਨ ਵਾਸਤੇ, ਉਹਨਾਂ ਨੂੰ ਬੰਦ ਖਲਾਸੀ ਦੇਣ ਵਾਸਤੇ, ਉਹਨਾਂ ਨੂੰ ਆਜ਼ਾਦ ਕਰਨ ਵਾਸਤੇ ਰਾਮ ਰੂਪ ਸੁਖਾਂ ਦੀ ਰਾਸ ਬਣ ਕੇ ਤੁਸੀਂ ਤ੍ਰੇਤੇ ਵਿੱਚ ਅਵਤਾਰ ਧਾਰਨ ਕੀਤਾ ਸੀ।
ਸਾਗਰ ਸੇਤ ਲੰਕੇਸ਼ ਹਨਿਆ ਔਦ ਮਿਲੇ ਪਰਥਰ ਕੋ ਪਈਆ।
ਕਹਿੰਦੇ ਨੇ ਸਾਗਰ ਦੇ ਉੱਤੇ ਪੁਲ ਬਣਾਇਆ, ਸਮੁੰਦਰ ਦੇ ਉੱਤੇ ਪੁਲ ਬਣਾਇਆ, ਸਾਗਰ ਸੇਤ ਲੰਕੇਸ਼ ਹਨਈਆ ਅਤੇ ਰਾਵਣ ਨੂੰ ਮਾਰਿਆ ਤੇ ਫਿਰ ਸੰਸਾਰ ਨੂੰ ਸੁਖ ਦਿੱਤਾ।
ਮਿਲੇ ਪਰਥਰ ਕੋ ਪਈਆ
ਤੇ ਉਥੋਂ ਰਾਵਣ ਨੂੰ ਜਿੱਤ ਕੇ ਸੀਤਾ ਨੂੰ ਲੈ ਕੇ ਭਗਵਾਨ ਸ੍ਰੀ ਰਾਮ ਚੰਦਰ ਔਧਪੁਰੀ ਵਿਚ ਆਣ ਕੇ ਆਪਣੇ ਪਿਆਰੇ ਸੇਵਕ, ਆਪਣੇ ਪਿਆਰੇ ਪ੍ਰੇਮੀ ਭਰਤ ਰਾਜ ਨੂੰ ਆਣ ਕੇ ਮਿਲੇ ਸਨ ਤੇ ਉਹਨਾਂ ਨੇ ਸੰਸਾਰ ਦੇ ਉੱਤੇ ਇਹ ਕਿਰਪਾ ਕੀਤੀ, ਹੈ ਸਤਿਗੁਰੂ ਉਹ ਤ੍ਰੇਤੇ ਵਾਲਾ ਰੂਪ ਵੀ ਆਪ ਜੀ ਹੀ ਹੋ। ਸੋ ਇੰਨੀਆਂ ਬੇਨਤੀਆਂ ਕਰਦਾ ਹੀ ਖਿਮਾ ਦਾ ਜਾਚਕ ਹਾਂ, ਹੋਈਆਂ ਗਲਤੀਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਿਓ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ।